ਗੁਰੂ ਅਰਜਨ ਦੇਵ ਜੀ ਨੂੰ ਚਿੱਠੀ ਭੇਜ ਦਿੱਤੀ। ਇਧਰੋਂ ਪੁਰੋਹਿਤ ਤਿਆਰੀ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਹਜ਼ਾਰਾਂ ਦੀ ਗਿਣਤੀ ਸੰਗਤ ਸਜੀ ਹੋਈ ਹੈ। ਲੱਡੂਆਂ ਦੇ ਥਾਲ, ਪ੍ਰਾਂਤਾਂ ਬੜੀਆਂ ਬੜੀਆਂ ਭਰੀਆਂ ਪਈਆਂ, ਸ਼ਗਨ ਲੱਗਣਾ। ਸੋਹਣੀ ਚੌਂਕੀ ਤੇ ਛੇਵੇਂ ਪਾਤਸ਼ਾਹ ਸਜੇ ਨੇ। ਸੋ ਜਦੋਂ ਹੀ ਕਿਰਿਆ ਸ਼ੁਰੂ ਕਰਨ ਲੱਗੇ ਸ਼ਗਨ ਦੀ, ਇੱਕ ਸਿੱਖ ਨੇ ਦੂਰੋਂ ਆਵਾਜ਼ ਦਿੱਤੀ, ਮਹਾਰਾਜ ਪਹਿਲਾਂ ਮੇਰੀ ਬੇਨਤੀ ਸੁਣ ਲਿਓ ਜੀ, ਫਿਰ ਸ਼ੁਰੂ ਕਰਿਓ ਸ਼ਗਨ ਲਾਉਣਾ। ਮਹਾਰਾਜ ਜੀ ਉੱਥੇ ਹੀ ਰੁਕ ਗਏ, ਪਰੇ ਨੂੰ ਲੈ ਗਿਆ, ਮਹਾਰਾਜ ਮੇਰੀ ਇਕਾਂਤ ਵਿੱਚ ਬੇਨਤੀ ਸੁਣ ਲਓ। ਉਦੋਂ ਇੱਕ ਬੜਾ ਮਸਤਾਨਾ ਦੀਵਾਨਾ ਗੁਰੂ ਕਾ ਪਿਆਰਾ ਸਿੱਖ ਵਿੱਚ ਬੈਠਾ, ਉੱਚੀ ਆਵਾਜ਼ ਵਿੱਚ ਖੜਾ ਹੋ ਕੇ ਕਹਿਣ ਲੱਗਿਆ, ਇਹ ਸ਼ਗਨ ਨਹੀਂ ਜੇ ਲੱਗਣਾ। ਸਾਰੀ ਸੰਗਤ ਉਹਦੇ ਮੂੰਹ ਵੱਲ ਦੇਖਣ ਲੱਗ ਪਈ। ਪਰੇ ਲਿਜਾ ਕੇ ਸਿੱਖ ਨੇ ਚਿੱਠੀ ਪਕੜਾਈ, ਮਹਾਰਾਜ ਨੇ ਪੜ੍ਹੀ, ਸੰਗਤ ਨੇ ਲਿਖਿਆ, ਇਹਨੇ ਗੁਰੂ ਘਰ ਨੂੰ ਬਹੁਤ ਨੀਵਾਂ ਦਰਸਾਇਆ, ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ, ਤੁਹਾਡੀ ਨਿੰਦਾ, ਸਿੱਖਾਂ ਨੂੰ ਕੰਗਾਲ ਦੱਸਿਆ। ਗੁਰੂ ਘਰ ਨੂੰ ਇਹਨੇ ਦੱਸਿਆ ਮੋਰੀ ਦੀ ਇੱਟ ਤੇ ਆਪਣੇ ਆਪ ਨੂੰ ਚੁਬਾਰਾ ਦੱਸਦਾ। ਮਹਾਰਾਜ ਨੇ ਕਿਹਾ ਸੰਗਤ ਦਾ ਬਚਨ ਸਿਰ ਮੱਥੇ ਤੇ, ਇਹ ਕਾਰਨ ਬਣਾ ਲਿਆ ਸਤਿਗੁਰੂ ਜੀ ਨੇ ਆਪਣੀ ਸ਼ਹੀਦੀ ਦਾ, ਕਿਉਂਕਿ ਤੁਰਕਾਂ ਦਾ ਜਿਹੜਾ ਵਰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ, ਉਹਦੇ ਨਾਲ ਨਾਲ ਹੀ ਮਹਾਰਾਜ ਨੇ ਕਹਿਤਾ ਸੀ ਸੱਤ ਪੁਸ਼ਤਾਂ ਦਾ ਤੈਨੂੰ ਰਾਜ ਦਿੰਦੇ ਹਾਂ ਬਾਬਰ, ਜੇ ਚੰਗਾ ਰਾਜ ਕਰੋਗੇ ਤਾਂ, ਜੇ ਤੁਸੀਂ ਮਾੜਾ ਕਰਮ ਸ਼ੁਰੂ ਕਰਤਾ ਫਿਰ ਅਸੀਂ ਸਿਰ ਦੇ ਕੇ ਵੀ ਆਪਣਾ ਬਚਨ ਵਾਪਸ ਲੈ ਲਵਾਂਗੇ। ਫਿਰ ਤਾਂਹੀਓ ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਰਨ ਬਣਾ ਲਿਆ। ਚੰਦੂ ਨੇ ਤਰੀਕੇ ਨਾਲ ਲਾਹੌਰ ਬੁਲਾਇਆ ਮਹਾਰਾਜ ਜੀ ਨੂੰ, ਲੱਖ ਰੁਪਈਆ ਜੁਰਮਾਨਾ ਐਵੇਂ ਕਰ ਦਿੱਤਾ ਕਿ ਇਹਨਾਂ ਨੇ ਪੈਸੇ ਦੇਣੇ, ਆਪਣੇ ਟਕੇ ਦੇਣੇ, ਮਾਮਲਾ ਦੇਣਾ, 84 ਪਿੰਡ ਨੇ ਇਹਨਾਂ ਕੋਲੇ, ਲਗਾਨ ਇਹਨਾਂ ਨੂੰ ਜਾਂਦਾ। ਸਮਝਾਇਆ ਉਹਨੂੰ ਵੀ ਇਹ ਤਾਂ ਤੁਹਾਡੇ ਅੱਬਾ ਨੇ ਦਿੱਤਾ, ਜਹਾਂਗੀਰ ਨੂੰ ਕਹਿ ਦਿੱਤਾ, ਇਹ ਤਾਂ ਅਕਬਰ ਨੇ ਦਿੱਤਾ, ਭੇਟਾ ਹੈ, ਇਹਦੇ ਵਿੱਚੋਂ ਕਾਹਦਾ ਟੈਕਸ ਲੱਗਣਾ। ਪਰ ਫਿਰ ਵੀ ਚੰਦੂ ਨੇ ਗੱਲਬਾਤ ਬਣਾਈ, ਫਿਰ ਜਹਾਂਗੀਰ ਨੂੰ ਕਹਿਣ ਲੱਗਿਆ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ, ਰਾਤ ਉੱਥੇ ਰਹਿਣਗੇ, ਬੜੇ ਸਤਿਕਾਰ ਨਾਲ ਰੱਖਾਂਗਾ ਇਹਨਾਂ ਨੂੰ। ਧੋਖੇ ਨਾਲ ਮਹਾਰਾਜ ਨੂੰ ਘਰ ਲੈ ਕੇ ਗਿਆ, ਅੰਦਰ ਜਾ ਕੇ ਮਹਾਰਾਜ ਨੂੰ ਪਲੰਘ ਦੇ ਉੱਤੇ ਬਿਠਾ ਤਾ। ਪੰਜ ਦਿਨ ਜਿਹੜੇ ਗੁਰਸਿੱਖ ਸੀ ਨਾਲ, ਭਾਈ ਜੇਠਾ, ਭਾਈ ਪੈੜਾ, ਭਾਈ ਰਾਣਾ, ਭਾਈ ਲੰਗਾਹਾ, ਭਾਈ ਵਿਧੀ ਚੰਦ, ਇਹਨਾਂ ਨੂੰ ਉਰਲੀ ਬੈਠਕ ਵਿੱਚ ਬੰਦ ਕਰ ਦਿੱਤਾ, ਰੱਸੀਆਂ ਨਾਲ ਬੰਨ੍ਹ ਦਿੱਤਾ, ਡਾਂਗਾਂ ਨਾਲ ਵੀ ਕੁੱਟਿਆ ਇਹਨਾਂ ਨੂੰ। ਪੰਜਵੇਂ ਪਾਤਸ਼ਾਹ ਨੂੰ ਪਲੰਘ ਤੇ ਬਿਠਾ ਤਾ। ਚੰਦੂ ਨੇ ਪਹਿਰੇਦਾਰਾਂ ਨੂੰ ਤਾੜਨਾ ਕਰ ਦਿੱਤੀ, ਜੇ ਮੇਰੀ ਲੜਕੀ ਦਾ ਰਿਸ਼ਤਾ ਮੰਨ ਜਾਣ ਤਾਂ ਇਹਨਾਂ ਨੂੰ ਪਾਣੀ ਪੀਣ ਨੂੰ ਦੇ ਦਿਓ, ਨਹੀਂ ਤਾਂ ਇਹਨਾਂ ਨੂੰ ਪਾਣੀ ਨਾ ਦਿਓ, ਜੇ ਹਾਂ ਕਰ ਦੇਣ ਤਾਂ ਇਹਨਾਂ ਨੂੰ ਰੋਟੀ ਦੇ ਦਿਓ, ਨਹੀਂ ਤਾਂ ਇਹਨਾਂ ਨੂੰ ਰੋਟੀ ਨਹੀਂ ਦੇਣੀ। ਜੇ ਸਤਿਗੁਰੂ ਸੱਚੇ ਪਾਤਸ਼ਾਹ ਵਿਆਹ ਲਈ ਮੰਨ ਜਾਣ ਤਾਂ ਇਹਨਾਂ ਨੂੰ ਸੌਣ ਦੇ ਦਿਓ, ਨਹੀਂ ਤਾਂ ਇਹਨਾਂ ਨੂੰ ਸੌਣ ਨਾ ਦਿਓ। ਸਤਿਗੁਰੂ ਮਹਾਰਾਜ ਨੂੰ ਬੜਾ ਪਰੇਸ਼ਾਨ ਕੀਤਾ, ਤੰਗ ਕੀਤਾ। ਮਹਾਰਾਜ ਕਹਿੰਦੇ ਤੇਰੇ ਘਰ ਦਾ ਤਾਂ ਪਾਣੀ ਅਸੀਂ ਵੈਸੇ ਵੀ ਨਹੀਂ ਪੀਣਾ ਹੈ। ਸਤਿਗੁਰੂ ਮਹਾਰਾਜ ਨੇ ਜਲ ਨਹੀਂ ਛਕਿਆ। ਬਹੁਤ ਤੰਗੀਆਂ ਤੁਰਸੀਆਂ ਤੋਂ ਬਾਅਦ ਜਦੋਂ ਨਾ ਮੰਨੇ ਮਹਾਰਾਜ ਤਾਂ ਫਿਰ ਤੱਤੀ ਤਵੀ ਦੇ ਉੱਤੇ ਬਿਠਾਇਆ, ਪਹਿਲਾਂ ਖੜੇ ਕੀਤਾ ਮਹਾਰਾਜ ਨੂੰ, ਤੱਤਾ ਰੇਤਾ ਸੀਸ ਵਿੱਚ ਪਾਇਆ, ਬੜੇ ਯਤਨ ਕੀਤੇ, ਸਤਿਗੁਰੂ ਨਹੀਂ ਮੰਨੇ। ਹੌਲੀ ਹੌਲੀ ਸੰਗਤ ਨੂੰ ਵੀ ਬਾਹਰ ਪਤਾ ਲੱਗ ਗਿਆ ਕਿ ਰਾਤ ਮਹਾਰਾਜ ਇੱਧਰ ਗਏ ਸੀ, ਪਰਸੋਂ ਗਏ ਸੀ, ਚੌਥੇ ਗਏ ਸੀ। ਤੇ ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚੰਦੂ ਨੇ ਵਿਚਾਰਿਆ ਕਿ ਧਰਮੀ ਬੰਦਾ ਹਮੇਸ਼ਾ ਉਦੋਂ ਡਰਦਾ ਜਦੋਂ ਉਹਦੇ ਧਰਮ ਨੂੰ ਖਤਰਾ ਹੋਵੇ। ਫਿਰ ਚੰਦੂ ਰਹਿ ਰਹਿ ਕੇ ਮਲੇਸ਼ਾ ਨਾਲ ਆਪ ਵੀ ਮਲੇਸ਼ ਬਣ ਗਿਆ ਸੀ। ਸੋ ਚੰਦੂ ਨੇ ਵਿਚਾਰ ਕੀਤੀ, ਮਹਾਰਾਜ ਨੂੰ ਗਾਂ ਦੀ ਖੱਲ ਵਿੱਚ ਵੜ ਦਿਆਂ, ਇਹ ਧਾਰਮਿਕ ਬੰਦੇ ਦਾ ਜਦੋਂ ਧਰਮ ਡੋਲਦਾ ਨਾ ਉਦੋਂ ਉਹਨੂੰ ਡੋਲਣਾ ਪੈਂਦਾ। ਜਦੋਂ ਉਹਨੇ ਵਿਚਾਰ ਕੀਤੀ ਮਹਾਰਾਜ ਨੂੰ ਪਤਾ ਲੱਗ ਗਿਆ। ਸੋ ਕਹਿਣ ਲੱਗਿਆ ਤੁਹਾਡੀ ਆਖਰੀ ਇੱਛਾ? ਮਹਾਰਾਜ ਕਹਿੰਦੇ ਮੈਂ ਜਲ ਵਿੱਚ ਇਸ਼ਨਾਨ ਕਰਨਾ। ਨਾਲਦਿਆਂ ਨੂੰ ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ, ਇਹਨਾਂ ਦੇ ਸਰੀਰ ਤੇ ਜਿਹੜੇ ਛਾਲੇ ਨੇ ਜਦੋਂ ਉਹਨਾਂ ਨੂੰ ਪਾਣੀ ਲੱਗੇਗਾ ਇਹ ਹੋਰ ਤੜਫਣਗੇ। ਸੋ ਇਸ ਕਰਕੇ ਅੱਜ ਦੇ ਦਿਨ ਸਵੇਰੇ ਹੀ ਸਤਿਗੁਰੂ ਐਸੇ ਵਕਤ ਹੀ ਸੋ ਚੱਲ ਪਏ ਇਸ਼ਨਾਨ ਕਰਨ ਵਾਸਤੇ ਰਾਵੀ ਦਰਿਆ ਦੇ ਵਿੱਚ ਜਾ ਕਰਕੇ। ਸਤਿਗੁਰੂ ਮਹਾਰਾਜ ਤਾਂ ਸਭ ਜਾਣੀ ਜਾਣ ਸਨ, ਪਹਿਲਾਂ ਗੁਰਤਾ ਗੱਦੀ ਛੇਵੇਂ ਪਾਤਸ਼ਾਹ ਨੂੰ ਦੇ ਹੀ ਆਏ ਸੀ ਗੁਪਤ ਰੂਪ ਦੇ ਵਿੱਚ, ਕਿਸੇ ਨੂੰ ਪਤਾ ਨਹੀਂ ਸੀ, ਕੇਵਲ ਬਾਬਾ ਬੁੱਢਾ ਜੀ ਨੂੰ ਪਤਾ ਸੀ ਬਸ। ਜਦੋਂ ਮਹਾਰਾਜ ਉੱਥੇ ਪਹੁੰਚੇ ਫੇਰ ਸਤਿਗੁਰੂ ਜੀ ਨੇ ਦੁਨਿਆਵੀ ਤੌਰ ਤੇ ਨਾਲੀਏਰ ਪੰਜ ਪੈਸੇ ਪੰਜਾਂ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ, ਆਪ ਜਪਜੀ ਸਾਹਿਬ ਦਾ ਪਾਠ ਕੀਤਾ, ਇਸ਼ਨਾਨ ਕਰਕੇ ਆਪ ਜੀ ਨੇ ਸਰੀਰ ਤਿਆਗ ਦਿੱਤਾ, ਉੱਥੇ ਸੰਸਕਾਰ ਹੋਇਆ। ਫਿਰ ਹੌਲੀ ਹੌਲੀ ਸੰਗਤ ਇਕੱਠੀ ਹੋਣ ਲੱਗ ਪਈ, ਸਭ ਨੂੰ ਪਤਾ ਲੱਗ ਗਿਆ, ਚੰਦੂ ਨੂੰ ਸਾਰਿਆਂ ਨੇ ਬੜਾ ਦੁਰ ਦੁਰ ਕੀਤਾ। ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਉਸ ਸਥਾਨ ਦੇ ਉੱਤੇ ਸੰਸਕਾਰ ਹੋਏ, ਸਾਰਾ ਜਿਤਨੀ ਵੀ ਰਾਖ ਸੀ ਦਰਿਆ ਦੇ ਵਿੱਚ ਵਹਾ ਦਿੱਤੀ ਗਈ। ਗੁਰਦੁਆਰਾ ਡੇਰਾ ਸਾਹਿਬ ਪਾਵਨ ਪਵਿੱਤਰ ਸਥਾਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਅੱਜ ਦੇ ਦਿਨ ਸ਼ਹੀਦੀ ਪਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸੰਗਤ ਦਾ ਬਚਨ ਮੁੱਖ ਰੱਖਿਆ ਹੈ ਮਹਾਰਾਜ ਜੀ ਨੇ। ਗੁਰੂ ਨਾਨਕ ਦੇਵ ਜੀ ਦੀ ਨਿੰਦਾ ਨਹੀਂ ਸੁਣੀ, ਵੱਡਿਆਂ ਸਾਹਿਬਾਂ ਦੀ ਨਿੰਦਾ ਨਹੀਂ ਸੁਣੀ, ਗੁਰੂ ਘਰ ਨੂੰ ਨੀਵਾਂ ਨਹੀਂ ਜਨਾਇਆ। ਇਹ ਨਹੀਂ ਆਖਿਆ ਕਿ ਮੇਰਾ ਬੜੇ ਵੱਡੇ ਵਜ਼ੀਰ ਨਾਲ ਰਿਸ਼ਤਾ ਹੋ ਰਿਹਾ, ਚਲੋ ਕੋਈ ਗੱਲ ਨਹੀਂ, ਜੇ ਕੁਛ ਬੋਲਦਾ ਤਾਂ ਕਿਹੜੀ ਗੱਲ ਹੈ, ਸਾਡਾ ਚੰਗੇ ਘਰ ਰਿਸ਼ਤਾ ਹੁੰਦਾ। ਸਤਿਗੁਰੂ ਨੇ ਸਿੱਖੀ ਨੂੰ ਪਹਿਲਾਂ ਰੱਖਿਆ, ਲਾਲਚ ਨਹੀਂ, ਔਰ ਆਪਣੇ ਲਈ ਰਾਹ ਬਣਾ ਦਿੱਤਾ ਹੈ ਕਿ ਜਿੱਥੇ ਵੀ ਮਾੜੇ ਬੰਦੇ ਹੋਣ ਉੱਥੇ ਰਿਸ਼ਤਾ ਨਾ ਕਰੋ, ਚੰਗਿਆਂ ਘਰਾਂ 'ਚ ਰਿਸ਼ਤੇ ਕਰੋ, ਗੁਰਸਿੱਖਾਂ ਦੇ ਘਰ ਰਿਸ਼ਤੇ ਕਰੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਜਪਜੀ ਸਾਹਿਬ ਦਾ ਪਾਠ ਪਹਿਲਾਂ ਕੀਤਾ, ਪੰਜਾਂ ਸਿੱਖਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਸਾਰਿਆਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਡੋਲਣਾ ਨਹੀਂ, ਅੱਗੇ ਛੇਵੇਂ ਪਾਤਸ਼ਾਹ ਮਹਾਰਾਜ ਖੰਡਾ ਖੜਕਾਉਣਗੇ, ਦੁਸ਼ਟਾਂ ਦਾ ਨਾਸ ਕਰਨਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਦਿਨ ਭਾਣਾ ਵਰਤਾਇਆ, ਅਲੋਪ ਹੋਏ, ਪਿਆਰ ਸਤਿਕਾਰ ਨਾਲ ਉਹਨਾਂ ਨੂੰ ਆਪਾਂ ਯਾਦ ਕਰਨਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਪਾਤਸ਼ਾਹ ਦੀ ਵਾਰ ਦੇ 8ਵੇਂ ਸਲੋਕ ਸ਼ਰਵਣ ਕੀਤੇ ਹਨ ਆਪਾਂ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਫੇਰ ਮਹੱਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪਰਵਾਨ। ਹੁਣ ਇਸੇ ਸਲੋਕ ਦੀ ਪੌੜੀ ਉਚਾਰਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕਰਦੇ ਨੇ। ਪੌੜੀ ਸੱਚਾ ਸਾਹਿਬ ਏਕ ਤੂੰ, ਤੂੰ ਇੱਕੋ ਇੱਕ ਵਾਹਿਗੁਰੂ ਸੱਚਾ ਸਾਹਿਬ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਤਿੰਨਾਂ ਲੋਕਾਂ ਦਾ। ਜਿਨ ਸੱਚੋ ਸੱਚ ਵਰਤਾਇਆ, ਜਿਸਨੇ ਸਾਰੇ ਪਾਸੇ ਹੀ ਕੇਵਲ ਸੱਚ ਹੀ ਸੱਚ ਦਾ ਵਰਤਾਵਾ ਵਰਤਾਇਆ, ਸੱਚੇ ਨਾਮ ਦਾ ਵਰਤਾਵਾ, ਬਿਨ ਨਾਵੈ ਨਾਹੀਂ ਕੋ ਥਾਉ। ਪਰ ਕਹਿੰਦੇ ਨੇ ਵਰਤਾਵਾ ਤਾਂ ਵਿਆਪਕ ਰੂਪ ਵਿੱਚ ਹੈ, ਨਾਮ ਦਾ ਛਾਂਦਾ ਤਾਂ ਹਰ ਜਗ੍ਹਾ ਹੀ ਹੈ, ਪਰ ਮਿਲਦਾ ਨਹੀਂ ਕਿਸੇ ਨੂੰ। ਜਿਸ ਤੂੰ ਦੇਹ ਤਿਸ ਮਿਲੈ ਸੱਚ, ਜਿਹਨੂੰ ਤੁਸੀਂ ਆਪ ਦਿੰਦੇ ਹੋ ਨਾਮ ਦੀ ਦਾਤ, ਉਸੇ ਨੂੰ ਸੱਚ ਨਾਮ ਮਿਲਦਾ ਹੈ, ਉਸੇ ਨੂੰ ਸੱਚ ਮਿਲਦਾ ਹੈ। ਸੱਚਾ ਨਾਮ ਉਸੇ ਨੂੰ ਮਿਲਦਾ ਹੈ ਜਿਸ ਨੂੰ ਤੁਸੀਂ ਆਪ ਕਿਰਪਾ ਕਰਕੇ ਦੇ ਦਿਓ, ਬਖਸ਼ਿਸ਼ਾਂ ਕਰਦੇ ਹੋ। ਜਦੋਂ ਤੁਸੀਂ ਸੱਚਾ ਨਾਮ ਕਿਸੇ ਨੂੰ ਦਿੰਦੇ ਹੋ ਤਾਂ ਤਿੰਨੀ ਸੱਚ ਕਮਾਇਆ, ਉਹਨਾਂ ਨੇ ਸੱਚੇ ਨਾਮ ਦੀ ਕਮਾਈ ਨੂੰ ਕੀਤਾ ਹੈ। ਅਭਿਆਸ ਮਿਹਨਤ ਮੁਸ਼ਕਤ ਰਾਤ ਦਿਨ ਲੱਗੇ ਹੀ ਰਹਿੰਦੇ ਨੇ, ਉਹ ਨਹੀਂ ਹਟਦੇ, ਰਾਤ ਦਿਨ ਦੀ ਕਮਾਈ ਹੈ ਉਹਨਾਂ ਦੀ। ਪੰਜਾਂ ਪਿਆਰਿਆਂ ਨੇ ਮੂਲ ਮੰਤਰ ਗੁਰਮੰਤਰ ਦੀ ਦਾਤ ਬਖਸ਼ੀ, ਪੰਜ ਬਾਣੀਆਂ ਸਵੇਰੇ ਪੜ੍ਹ ਲੈਣੀਆਂ, ਫਿਰ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਨਾਮ ਵਾਲੇ ਪਾਸੇ, ਇਹ ਸਾਡੀ ਕਮਾਈ ਹੈ। ਜਿਵੇਂ ਪੈਸੇ ਦੀ ਕਮਾਈ ਕਰਦਾ ਇਨਸਾਨ, ਸਵੇਰ ਤੋਂ ਰਾਤ ਤੱਕ ਪੈਸਾ ਕਮਾਉਂਦਾ ਹੈ, ਇੱਕ ਰੁਪਈਆ ਆ ਗਿਆ ਤਾਂ ਵੀ ਕਮਾਈ ਹੈ,
سو آ گیا تاں بھی کمائی ہے، لاکھ آ جائے تاں بھی کمائی ہے، تھوڑا تھوڑا جوڑدیاں جوڑدیاں وہ کمائی ہے، بڑی کمائی کیتی ہے۔ سو اس کر کے ستگرو مہاراج کہندے نے ایک پاسے کمائی کرتا ہے دوسرے پاسے کنجوسی کرتا ہے، تائیوں پیسہ بنتا ہے۔ جی ایک پاسے کمائی کیتی دوجے پاسے سارا خرچ دیتا پھر جڑتا نہیں۔ سو اس کر کے ستگرو مہاراج کہنے نام جپن والے بھی اس طرح ہی کرتے ہیں، جس توں دے تس ملے سچ تاں تنی سچ کمایا، انہوں نے سچ دی کمائی نو کیتا ہے پر اپنے خزانے نو بچا کے جمع کر کے رکھیا ہے۔ ستگرو ملے سچ پایا، ستگرو نو ملنے کر کے ہی سچے نام دی پراپتی ہوئی ہے، ستگرو نو مل کے ہی سچ جو برہم ہے پرماتما ہے وہ پراپتی ہوئی ہے۔ پر مہاراج کہنے جن کے ہردے سچ وسایا، ایک جنہ دے ہردے وچوں جھوٹ کڈ کے رس سوئنا، رس روپا کامن، رس پرمل کی واس، رس گھوڑے، رس سیجا مندر، رس میٹھا، رس ماس، انہاں چیزاں نال ہردہ بھریا پیا سی، اونوں خالی کر کے پھر ہردے چ سچ وسایا ہے، انہاں نوں ہی سچ دی پراپتی ہوئی ہے۔ جہے ستگرو ملے نے انہوں نے سچ ملیا، پر ستگرو مہاراج کہنے نے دنیا اندر سارے لوگ سیانے نہیں ہے کہ سچے نام دی پہچان کر سکن۔ مورکھ سچ نہ جاننی، منمکھی جنم گوایا، جہے لوگ من دے مگر لگے، منمکھی لوگ نے، مورکھ نے، وہ سچ نو نہیں جان سکے، انہوں نے تو بے ارتھ جنم گوایا، سچے نام دا انہوں نے گیان نہ ہو سکیا، وہ پٹکنا بچ ہی ترے پھرتے رہے، کدے کتے نام لیندے نے، کدے کتے نام لیندے نے۔ سچے نام دا گیان پاگاں تو بنا ہوندا بھی نہیں جیو نو۔ پر مہاراج کہنے جڑے ہے جے منمکھ لوک نے، مورکھ نے، جنہوں نام دا گیان نہیں دنیا جا کے ہویا، اسی تا یہ کہنے ہیں کہ وچ دنیا کاہے آیا، وہ دنیا چ کاہدے لئی آیا ہے، بھاو وہ آنا تو نسفل جہی ہے سنسار اندر۔ مہاراج دھن گرو رام داس صاحب فرما نے کہ جنہ دے ہردے وچ نام نہیں بسیا، جن ہر ہردے نام نہ بسیو، تین مات کیجے ہر بانجھا۔ مہاراج کہنے جنہ دے ہردے وچ نام نہیں بسیا انہوں کی ماتا نو بنجے ہی رکھدا، کیوں آیا ہے، کی کرنا آیا دنیا دے اندر، کیونکہ اس نو سمجھ نہیں ہے کسی گل دی۔ سو مہاراج نے اینا اپنوں جنا دتا کہ سچ نام لے کے انہاں دی کمائی کرنی، نام دی نام پنجاں پیاریاں تو لینا، نام دی کمائی کرنی، ابھیاس کرنا۔ ستگرو سچے پاتشاہ انیکاں جیواں نوں اتاردے نے، یہ سلوک ستگرو نے کنی واری اچارن کیتے نے، شیخ برہم نو بھی یہی اپدیش دیتا ہے ہر جگہ دے اتے۔ سو ہن گل ہے کہ پڑھن دے نال کنا کچھ بن جاندا ہے، دنیاوی ودیا، سنساری ودیا لوگ پڑھتے ہیں، پر وہ بارے ستگرو کہنے کیا پڑھی ہے، کیا گنی ہے، کیا بید پرانا سنیا ہے، پڑھے سنے کیا ہوئی، جو سہج نہ ملے اس ہوئی۔ ہوں کوئی بہت پنڈت ودوان مل گیا ہے، اس نو بھی اپدیش کرنا ہے۔ ایک بار یہ سلوک کشمیر وچ بھی مہاراج نے اچارن کیتا ہے، شیخ برہم پرتی بھی اچارن ہویا، کشمیر وچ بھی ایک پنڈت سی، مہاراج نو کہندا سی میں چرچا کرنی ہے، وہ دے کول بھی کافی اٹھاں دے اتے لدیا سی پستکالیا پورا ہی لائبریری، گڈیاں تے اٹھاں تے وہ جی دے نال چرچا کردا سی، وہ دے نال چرچا کر کے انہوں جیت کے وہ دیاں کتاباں جبت کر کے اپنے پستکالیہ چ جمع کر لیندا سی، وہ بھی بڑیاں کتاباں لدی پھرے، میں چرچا کرنی، میں چرچا کرنی ہے۔ مہاراج دھن گرو نانک دیو جی ملے، کہنا میں چرچا کرنی ہے، مہاراج کہنے آپ چرچا کران گے ضرور، پر ایک میں تینوں پہلے پرشن کرنا ہے، چرچا تو پہلے جے تو مینوں وہ پرشن دا جواب دے دیتا تاں اگے چرچا شروع ہو سکتی ہے، جے تینوں وہ پرشن دا جواب نہ آیا ਤਾਂ ਫਿਰ ਤੂੰ ਮੈਨੂੰ ਚਰਚਾ ਦਾ ਜਿਹੜਾ ਹੈ ਨਾ ਕਰਮ ਇਹ ਸ਼ੁਰੂ ਨਾ ਕਰੀ ਮੇਰੇ ਨਾਲ। ਕਹਿੰਦਾ ਜੀ ਠੀਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੇ ਜਿੰਨੇ ਗ੍ਰੰਥ ਨੇ ਵੇਦ ਸ਼ਾਸਤਰ ਸਿਮਰਤੀਆਂ, ਮਹਾਰਾਜ ਨੇ ਉਹ ਤੋਂ ਗਿਣਤੀ ਕਰਵਾ ਲਈ, ਚਾਰ ਵੇਦ ਛੇ ਸ਼ਾਸਤਰ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, 18 ਉਪ ਪੁਰਾਣ ਨੇ, ਇੰਨੇ ਗ੍ਰੰਥ ਨੇ, ਇੰਨੇ ਗ੍ਰੰਥ ਨੇ, ਉਪਨਿਸ਼ਦਾਂ ਨੇ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਇੱਕ ਗੱਲ ਦੱਸ, ਇਹਨਾਂ ਸਾਰੇ ਗ੍ਰੰਥਾਂ ਦਾ ਮੂਲ ਤੇ ਸਾਰ ਤੱਤ ਕੱਢ ਕੀ ਹੈ? ਉਹ ਕਹਿੰਦਾ ਜੀ ਇਹਨਾਂ ਦਾ ਸਾਰਿਆਂ ਦਾ ਸਾਰ ਤੱਤ ਹੈ ਆਰਾਮ ਰਾਮ ਜਪਣਾ। ਸੋ ਮਹਾਰਾਜ ਕਹਿੰਦੇ ਜਦ ਇੰਨਾ ਤੈਨੂੰ ਪਤਾ ਹੈ ਕਿ ਰਾਮ ਰਾਮ ਜਪਣਾ ਇਹਨਾਂ ਗ੍ਰੰਥਾਂ ਦਾ ਮੂਲ ਹੈ, ਸਾਰ ਤੱਤ ਹੈ, ਤਾਂ ਹੁਣ ਪੰਡਿਤ ਜੀ ਇੰਨਾ ਕੁ ਵੀ ਦੱਸ ਦਿਓ ਤੁਸੀਂ ਰਾਮ ਰਾਮ ਦੀਆਂ ਕਿੰਨੀਆਂ ਮਾਲਾ ਰੋਜ਼ ਫੇਰਦੇ ਹੋ? ਉਹ ਫਿਰ ਕਹਿੰਦਾ ਮਹਾਰਾਜ ਅਸਲ ਵਿੱਚ ਗੱਲ ਇਹ ਹੈ, ਮੈਂ ਸ਼ੁਰੂ ਤੋਂ ਲੈ ਕੇ ਪੜ੍ਹਾਈ ਬੜੀ ਕੀਤੀ ਹੈ, ਸਵੇਰੇ ਉੱਠ ਜਾਣਾ, ਦਿਨੇ ਪੜ੍ਹਨਾ, ਰਾਤ ਨੂੰ ਦੀਵਾ ਜਗਾ ਕੇ ਪੜ੍ਹਨਾ, ਫਿਰ ਲੇਟ ਸੌਣਾ, ਫਿਰ ਲੇਟ ਉੱਠਣਾ, ਨਹਾਉਣਾ, ਫਿਰ ਪੜ੍ਹਨਾ, ਅਸਲ ਵਿੱਚ ਰਾਮ ਨਾਮ ਜਪਣ ਦਾ ਟਾਈਮ ਹੀ ਨਹੀਂ ਲੱਗਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਲ ਤਾਂ ਚਰਚਾ ਕਰਨੀ ਬੇਅਰਥ ਹੈ, ਜਦ ਤੂੰ ਰਾਮ ਨਾਮ ਹੀ ਨਹੀਂ ਜਪਿਆ, ਜਿਹੜਾ ਸਾਰ ਤੱਤ ਸੀ ਤੂੰ ਖੁਦ ਨਹੀਂ ਜਪਿਆ, ਤੂੰ ਸਾਡੇ ਨਾਲ ਚਰਚਾ ਕਰਨ ਦਾ ਅਧਿਕਾਰ ਹੀ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦੇਖੋ ਕਿੰਨਾ ਹੀ ਨਿੰਦਿਆ ਵਾਲੀ ਗੱਲ ਨਹੀਂ ਹੁੰਦੀ ਇਹਦੇ ਚ, ਜਾਂ ਆਪਾਂ ਕਿਸੇ ਨੂੰ ਥੱਲੇ ਲਾਉਣ ਦਾ ਯਤਨ ਨਹੀਂ ਕਰਦੇ ਕਿ ਨਹੀਂ ਕੋਈ ਬੰਦਾ ਕੁਛ ਵੀ ਕਰੀ ਜਾਵੇ। ਆਪਾਂ ਕਹਾਂਗੇ ਫਲਾਨਾ ਬੰਦਾ ਤਾਂ ਬੜਾ ਵੱਡਾ ਰਾਗੀ ਹੈ, ਪ੍ਰਚਾਰਕ ਹੈ, ਕੀਰਤਨੀਆਂ ਗੁਰੂ ਦਾ, ਉਹ ਫਲਾਨਾ ਬੰਦਾ ਬੜਾ ਪਾਠ ਕਰਦਾ ਹੈ, ਉਹ ਭਲਾ ਪਾਠੀ ਹੈ, ਉਹ ਐ ਆ। ਸਾਰਿਆਂ ਨਾਲੋਂ ਔਖਾ ਮਹਾਰਾਜ ਨੇ ਕੀ ਕਿਹਾ? ਆਖਣ ਔਖਾ ਸਾਚਾ ਨਾਉ। ਇਹਨਾਂ ਚੋਂ ਕੋਈ ਸਿਮਰਨ ਕਰਦਾ ਦਿਖਾਓ, ਕੋਈ ਬਹਿੰਦਾ ਇਹਨਾਂ ਚੋਂ ਇੱਕ ਘੰਟਾ ਸਿਮਰਨ ਕਰਨ? ਕੋਈ ਨੀ ਬਹਿੰਦਾ। ਜਿਹੜਾ ਬੰਦਾ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ ਨਹੀਂ ਨਾ ਕਰ ਸਕਦਾ, ਉਹਨੂੰ ਨਾ ਤਾਂ ਰਸ ਪੈਂਦਾ ਨਾ ਤਾਂ ਉਹ ਕਾਮਯਾਬ ਹੀ ਹੁੰਦਾ। ਕਿਉਂਕਿ ਮਹਾਰਾਜ ਨੇ ਇੱਥੇ ਵੀ ਇਹ ਪੰਡਿਤ ਨੂੰ ਇਹੀ ਕਿਹਾ ਕਿ ਐਂ ਤਾਂ ਵਿਦਿਆ ਪੜ੍ਹ ਪੜ੍ਹ ਕੇ, ਭਗਤ ਕਬੀਰ ਜੀ ਨੇ ਵੀ ਕਿਹਾ ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ, ਸਲੋਕ ਮਹੱਲਾ ਪਹਿਲਾ। ਮਹਾਰਾਜ ਕਹਿੰਦੇ ਕੋਈ ਬੰਦਾ ਇੰਨਾ ਪੜ੍ਹੇ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਦੋ ਪਹੀਆਂ ਵਾਲੀ ਬੈਲ ਗੱਡੀ ਦੀ ਗੱਲ ਹੈ ਇੱਥੇ, ਬੈਲ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਕੇ ਪੁਸਤਕਾਂ ਪੁਸਤਕਾਲਿਆ ਭਰ ਲਵੇ, 10 ਗੱਡੇ 20 ਗੱਡੇ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਕੇ ਜਿਹੜੇ ਨਾਲ ਦਾ ਕਾਫਲਾ ਹੈ ਉਹ ਕਾਫਲੇ ਨੂੰ ਵੀ ਸਾਰੇ ਨੂੰ ਕਿਤਾਬਾਂ ਨਾਲ ਹੀ ਲੱਦ ਦੇਵੇ, ਭਰ ਲਵੇ, ਉਹਨਾਂ ਨੂੰ ਵੀ ਪੜ੍ਹਾਈ ਜਾਵੇ। ਜਿਵੇਂ ਕਿਸੇ ਦੇ 100 ਚੇਲਾ, ਕਿਸੇ ਦਾ 500 ਚੇਲਾ ਬਣਾਇਆ, ਉਹ ਨਾਲ ਉਹਨਾਂ ਨੂੰ ਵਿੱਦਿਆ ਪੜ੍ਹਾ ਰਹੇ ਨੇ। ਪੰਡਿਤ ਪਹਿਲਾਂ ਇਸ ਤਰ੍ਹਾਂ ਤੁਰਦੇ ਹੁੰਦੇ ਸੀ, ਇਸ ਤਰ੍ਹਾਂ ਉਹਨਾਂ ਦੀ ਵਡਿਆਈ ਹੁੰਦੀ ਸੀ, ਫਲਾਨੇ ਪੰਡਿਤ ਕੋਲ 500 ਚੇਲਾ ਪੜ੍ਹਦਾ ਹੈ, ਫਲਾਨੇ ਕੋਲ 1000 ਚੇਲਾ ਪੜ੍ਹਦਾ ਹੈ, ਪਰ ਉਹ ਚੇਲੇ ਕਾਹਦੇ? ਉਹ ਤਾਂ ਚੁੰਝਾਂ ਤਿੱਖੀਆਂ ਕਰਦੀਆਂ ਉਹਨਾਂ ਦੀ, ਬਸ ਚਰਚਾ ਵਿੱਚ ਤੇਜ ਕਰ ਦਿੱਤਾ। ਜਿਵੇਂ ਅੱਜ ਦੇ ਯੁੱਗ ਵਿੱਚ ਹੁਣ ਵੀ ਆਪਣੇ ਵੀ ਧਰਮ ਵਿੱਚ ਇਵੇਂ ਚੱਲਦਾ, ਚਰਚਾ 'ਚ ਤੇਜ ਕਰ ਦਿੰਦੇ ਨੇ ਵਿਦਿਆਰਥੀਆਂ ਨੂੰ, ਉਹ ਜਿੱਥੇ ਵੀ ਚਰਚਾ ਕਰਦੇ ਨੇ ਚਰਚਾ 'ਚੋਂ ਕਿਸੇ ਨੂੰ ਸਾਹਮਣੇ ਆਉਣ ਹੀ ਨਹੀਂ ਦਿੰਦੇ। ਪਰ ਉਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਕਰਕੇ ਪੁੱਛੋ ਕਿਉਂ ਨਾਮ ਕਿੰਨਾ ਕੁ ਜਪਿਆ? ਉਹ ਕਹਿੰਦੇ ਇਹ ਤਾਂ ਸੰਗਤ ਹੀ ਜਪੂਗੀ, ਨਾਮ ਨਹੀਂ ਅਸੀਂ ਜਪ ਸਕਦੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਪੜ੍ਹ ਪੜ੍ਹ, ਜੇ ਰਸਤੇ 'ਚ ਇੰਨੀਆਂ ਕਿਤਾਬਾਂ ਲੱਦੀਆਂ ਹੋਣ, ਜੇ ਦਰਿਆ ਆ ਜੇ ਉਹ ਪਾਰ ਕਰਨਾ ਹੋਵੇ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਕੇ ਸਾਰੀਆਂ ਪੁਸਤਕਾਂ ਬੇੜੀ ਵਿੱਚ ਲੱਦ ਲਈਏ, ਫਿਰ ਪਾਰ ਕਰੀਏ। ਇੰਨੀਆਂ ਪੁਸਤਕਾਂ ਹੋਣ ਕਿ ਬੇੜੀਆਂ ਭਰ ਭਰ ਕੇ ਪਾਰ ਕਰਨੀਆਂ ਪੈਣ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੰਨਾ ਕੁਛ ਕਰ ਕਰਕੇ, ਪੜ੍ਹ ਪੜ੍ਹ ਕੇ ਉਹ ਪੋਥੀਆਂ ਪੁਰਾਣੀਆਂ ਹੋ ਜਾਣ, ਜਦੋਂ ਪੁਰਾਣੀਆਂ ਹੋ ਜਾਣ ਤਾਂ ਪੜ੍ਹ ਪੜ੍ਹ ਗੱਡੀਆ ਹੈ ਖਾਤ, ਖਾਤ ਕਹਿੰਦੇ ਖਾਤੇ ਨੂੰ, ਟੋਏ ਨੂੰ, ਪੁਰਾਣੀਆਂ ਪੁਸਤਕਾਂ ਪੱਟ ਕੇ ਟੋਆ ਕਹਿੰਦੇ, ਫਿਰ ਉਹ 'ਚ ਦੱਬ ਦਿੱਤੀਆਂ ਜਾਣ, ਕਿੱਥੇ ਰੱਖੀਏ? ਜਾਂ ਫਿਰ ਭੂਰਾ ਬਣਾ ਕੇ ਧਰਤੀ 'ਚ ਉੱਥੇ ਪੁਸਤਕਾਲਿਆ ਬਣਾਈਏ, ਇੱਕ ਉੱਥੇ ਵੀ ਰੱਖੀਏ, ਘਰ ਵੀ ਰੱਖੀਏ, ਨਾਲ ਵੀ ਰੱਖੀਏ। ਪੜ੍ਹੀ ਹੈ ਜੇਤੇ ਬਰਸ ਬਰਸ, ਬਰਸਾਂ ਦੇ ਬਰਸ, ਸਾਲਾਂ ਸਾਲ ਤੱਕ ਜ਼ਿੰਦਗੀ ਦੇ ਜਿਤਨੇ ਸਾਲ ਨੇ, ਕਿਤਾਬ ਛੱਡੇ ਹੀ ਨਾ, ਕਿਤਾਬ ਨੂੰ ਪੜ੍ਹਦਾ ਹੀ ਰਹੇ, ਪੜ੍ਹਦਾ ਹੀ ਰਹੇ, ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹੀ ਜਾਓ। ਪੜ੍ਹੀ ਹੈ ਜੇਤੇ ਸਾਸ ਮਾਸ, ਜਿੰਨੇ ਮਾਸ ਨੇ, ਮਹੀਨੇ ਨੇ, ਇੰਨੇ ਮਹੀਨੇ ਉਮਰ, ਜਿੰਨੀ ਵੀ ਉਮਰ ਹੈ, 80 ਸਾਲ 9 ਮਹੀਨੇ 27 ਦਿਨ, ਫਿਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਉਮਰ ਵੀ ਹੋਵੇ ਤੇ ਪੜ੍ਹੀ ਜਾਵੇ ਪੁਸਤਕਾਂ। ਅਸਲ ਵਿੱਚ ਪੁਸਤਕਾਂ ਦੀ ਨੌਲੇਜ ਤਾਂ ਠੀਕ ਹੈ, ਪਰ ਨੌਲੇਜ ਹੀ ਨੌਲੇਜ ਰਹਿ ਜਾਂਦੀ ਬਸ, ਕਿਉਂਕਿ ਇਹਦੇ ਵਿੱਚ ਜਿਹੜਾ ਮੂਲ ਚੀਜ਼ ਹੈ ਉਹ ਸਿਮਰਨ ਨਹੀਂ ਹੁੰਦਾ, ਅਭਿਆਸ ਹੁੰਦਾ, ਭਗਤੀ ਹੁੰਦੀ ਹੈ। ਭਗਤੀ ਤੋਂ ਬਿਨਾਂ ਸਾਰਾ ਕੁਝ ਬੇਅਰਥੀ ਹੋ ਜਾਂਦਾ, ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਪੜ੍ਹੀ ਆ ਜੇਤੀ ਆਰਜਾ, ਪੜ੍ਹੀ ਆ ਜੇਤੇ ਸਾਸ, ਜਿੰਨੀ ਆਰਜਾ ਉਮਰ ਸਾਰੀ ਉਮਰ ਅੰਤਮ ਸਮੇਂ ਤੱਕ ਪੜ੍ਹਦਾ ਰਹੇ, ਅਤੇ ਜਿੰਨੇ ਸਵਾਸ ਨੇ ਉਹ ਵੀ ਪੜ੍ਹਦਾ ਰਹੇ। ਜਦੋਂ ਇੱਕ ਬੰਦਾ ਮਰਿਆ ਇੱਕ ਵਾਰੀ, ਬੜੀ ਪੁਰਾਣੀ ਗੱਲ ਹੈ, ਕਾਫੀ ਵੱਡਾ ਆਦਮੀ ਸੀ, ਅੰਤਮ ਸਮੇਂ ਤੇ ਨਾਲਦਿਆਂ ਨੇ ਪੁੱਛਿਆ ਤੈਨੂੰ ਅੰਤਮ ਇੱਛਾ ਤੇਰੀ ਕੀ ਹੈ। ਉਹ ਜ਼ਿਆਦਾ ਤੌਰ ਤੇ ਮਾਓਵਾਦੀ ਸੀ, ਲੈਨਨ ਨੂੰ ਪੜ੍ਹਿਆ ਕਰਦਾ ਸੀ, ਉਹ ਦੂਜੀਆਂ ਪੁਸਤਕਾਂ ਐਸੀਆਂ ਹੀ ਪੜ੍ਹਦਾ ਸੀ। ਕਹਿੰਦਾ ਜਦੋਂ ਮੈਂ ਮਰਾਂ ਮੇਰਾ ਸੰਸਕਾਰ ਕਰੋਗੇ, ਮੇਰੀਆਂ ਕਿਤਾਬਾਂ ਮੇਰੇ ਸਿਰਹਾਣੇ ਰੱਖ ਕੇ ਮੇਰਾ ਸੰਸਕਾਰ ਕਰਿਓ। ਕਹਿੰਦਾ ਤਾਂ ਕਿ ਪਰਲੋਕ ਵਿੱਚ ਵੀ ਜਾ ਕੇ ਕਿਤਾਬਾਂ ਹੀ ਪੜ੍ਹਦਾ ਰਹਾਂ ਮੈਂ। ਕਈਆਂ ਨੂੰ ਕਿਤਾਬਾਂ ਨਾਲ ਇੰਨਾ ਪ੍ਰੇਮ ਹੈ, ਕਿਤਾਬ ਪੜ੍ਹੀ ਜਾਣੀ ਪੜ੍ਹੀ ਜਾਣੀ ਪੜ੍ਹੀ ਜਾਣੀ, ਨੌਲੇਜ ਵਿੱਚ ਬੜਾ ਵਾਧਾ ਹੋ ਜਾਂਦਾ ਹੈ, ਪਰ ਵਾਸਤਵ ਵਿੱਚ ਨੌਲੇਜ ਵਿੱਚ ਵਾਧਾ ਹੋਣਾ ਵੱਡੀ ਗੱਲ ਨਹੀਂ ਮੰਨੀ ਗੁਰੂ ਸਾਹਿਬ ਨੇ, ਕਿਉਂਕਿ ਨੌਲੇਜ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਇਨਸਾਨ ਨੂੰ, ਪਰ ਜਿਹੜਾ ਅਸਲ ਕਰਮ ਹੈ ਮਨੁੱਖਾ ਜਨਮ ਦਾ ਉਹ ਰਹਿ ਜਾਂਦਾ ਪਿੱਛੇ। ਇਸ ਕਰਕੇ ਸਤਿਗੁਰੂ ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਚੱਖਣਾ ਝਾਕ, ਬਾਕੀ ਦੀਆਂ ਹੋਮੇ ਦੀਆਂ ਸਾਰੀਆਂ ਚੱਖਾਂ ਨੇ, ਲੇਖੇ ਚ ਤਾਂ ਇੱਕੋ ਹੀ ਗੱਲ ਆਉਣੀ ਆ ਆਪਣੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਲੇਖੇ ਚ ਤਾਂ ਇੱਕ ਇਹੀ ਆਉਂਦਾ, ਬਾਕੀ ਤੁਸੀਂ ਪੜ੍ਹੀ ਜਾਓ, ਪੜ੍ਹ ਪੜ੍ਹ ਕੇ ਜਿੰਨਾ ਮਰਜ਼ੀ ਕੁਛ ਕਰ ਲਓ, ਪਰ ਉਹ ਗੱਲ ਬਣਦੀ ਹੀ ਨਹੀਂ। ਬੜੇ ਬੜੇ ਲੋਕ ਮੈਂ ਰੋਂਦੇ ਦੇਖੇ ਨੇ, ਪੜ੍ਹਾਈ ਇਕੱਲੀ ਕੀ ਕਰੂਗੀ। ਹੁਣ ਵੀ ਤੁਸੀਂ ਦੇਖੋ ਡਿਗਰੀਆਂ ਲਈ ਫਿਰਦੇ ਆ ਨਾ, ਕਿੰਨਾ ਰੌਲਾ ਪਿਆ ਹੋਇਆ। ਲੋਕ ਟੌਪ ਵੀ ਕਰਦੇ ਨੇ ਤਾਂ ਵੀ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ, ਇਕੱਲੀ ਪੜ੍ਹਾਈ ਇੱਕ ਦਿਨ ਤੁਹਾਡੀ ਜ਼ੀਰੋ ਤੇ ਆ ਕੇ ਖੜ ਜਾਣੀ ਆ, ਥੋੜਾ ਹੀ ਚਿਹਰਾ ਦੇਖ ਲਿਓ, ਤੁਹਾਡੀਆਂ ਅੱਖਾਂ ਸਾਹਮਣੇ ਹੋ ਜਾਣਾ। ਪੜ੍ਹੇ ਲਿਖੇ ਲੋਕ ਰੇਹੜੀਆਂ ਲਾਉਣਗੇ, ਰੋਂਦੇ ਫਿਰਨਗੇ, ਕਿਉਂ ਡਾਕਟਰਾਂ ਨੂੰ ਨੌਕਰੀ ਨਹੀਂ ਮਿਲਣੀ, ਇੰਜੀਨੀਅਰ ਐਵੇਂ ਤੁਰੇ ਫਿਰਨਗੇ ਵਿਚਾਰੇ, ਰੋਂਦੇ ਕਹਿਣਗੇ ਮੈਨੂੰ ਪੀਐਨ ਹੀ ਲਾ ਲਓ ਕਿਤੇ। ਲੋਕਾਂ ਨੂੰ ਪੀਐਨ ਦੀ ਨੌਕਰੀ ਵੀ ਨਹੀਂ ਮਿਲਣੀ, ਕਿਉਂ? ਇਹ ਜਿਹੜਾ ਲੋਕਾਂ ਨੇ ਇਹ ਸਮਝ ਲਿਆ ਨਾ ਕਿ ਵਿੱਦਿਆ ਬੜੀ ਵੱਡੀ ਚੀਜ਼ ਆ, ਹਮ ਪੜ੍ਹੇ ਲਿਖੇ ਹੈ, ਇਸੇ ਗੱਲ ਨੇ ਮਾਰਨਾ ਇਹਨਾਂ ਨੂੰ। ਜਪਜੀ ਸਾਹਿਬ ਦੀ ਲੋੜ ਨਹੀਂ, ਸੁਖਮਨੀ ਸਾਹਿਬ ਦੀ ਕੀ ਲੋੜ ਹੈ, ਮੂਲ ਮੰਤਰ ਦੀ ਕੀ ਲੋੜ ਹੈ, ਗੁਰਮੰਤਰ ਦੀ ਕੀ ਲੋੜ ਹੈ, ਅਸੀਂ ਤਾਂ ਐਮਏ। ਇਹ ਐਮਏ ਇੱਕ ਦਿਨ ਐਵੇਂ ਹੀ ਹੋ ਜਾਣੀ ਹੈ, ਬੇਅਰਥੀ ਹੋ ਜਾਣੀ ਹੈ। ਅਖੀਰ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਨਾ ਪੈਣਾ। ਜਿੰਨੀਆਂ ਆਪਾਂ ਨੌਕਰੀਆਂ ਵਧਾਉਣੀਆਂ ਚਾਹੁੰਦੇ ਹਾਂ, ਜਿਹੜਾ ਕੰਮ ਹੋਰ ਕੋਈ ਨਹੀਂ ਕਰ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਕਰ ਸਕਦੇ। ਮਹਾਰਾਜ ਨੂੰ ਬੇਨਤੀ ਕਰੋ ਤਾਂ, ਸਾਰੇ ਜਣੇ ਇੱਥੇ ਆ ਕੇ ਬੇਨਤੀ ਕਰਨ ਤਾਂ, ਮਹਾਰਾਜ ਹੁਣੇ ਅਰੇਂਜਮੈਂਟ ਕਰਦੇ, ਇਸੇ ਵਕਤ ਹੀ ਕਰ ਦੇਣਗੇ ਸਾਰਾ ਕੁਝ। ਪਰ ਮਹਾਰਾਜ ਕਹਿੰਦੇ ਜਦ ਤੱਕ ਮੈਨੂੰ ਛੱਡ ਕੇ ਲੋਕ ਬੇਮੁੱਖ ਹੋਏ ਰਹਿਣਗੇ, ਪਰੇ ਪਰੇ ਨੂੰ ਭੱਜੇ ਰਹਿਣਗੇ, ਔਰ ਇਹ ਸਮਝਣਗੇ ਕਿ ਮੈਂ ਬੜਾ ਵੱਡਾ ਬਣ ਗਿਆ, ਮੈਂ ਬੜਾ ਵੱਡਾ ਬਣ ਗਿਆ, ਉਦੋਂ ਤੱਕ ਇਹਨਾਂ ਨੂੰ ਕੱਖ ਵੀ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਹੱਲਾ ਪਹਿਲਾ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿੰਨਾ ਲਿਖ ਲਿਖ ਕੇ ਪੜ੍ਹਿਆ, ਲਿਖਿਆ ਵੀ ਪੜ੍ਹਿਆ ਵੀ, ਓਨਾ ਹੀ ਕੜਿਆ ਖਪਿਆ ਬਹੁਤਾ ਜ਼ਿਆਦੇ, ਸੁਭਾਅ ਵਿੱਚ ਮਿਠਾਸ ਹੀ ਨਾ ਰਹੀ। ਪੜ੍ਹਿਆ ਪੜ੍ਹਿਆ ਪਰ ਚਿੜਚਿੜਾ ਹੋ ਗਿਆ ਬਹੁਤਾ, ਪੜ੍ਹਦਾ ਪੜ੍ਹਦਾ ਬਹੁਤ ਖਿੱਚ ਖੱਪ ਗਿਆ, ਮੈਂਟਲੀ ਅਪਸੈਟ ਵੀ ਹੋ ਜਾਂਦਾ, ਇਹਦਾ ਮਤਲਬ ਵੀ ਕੜਿਆ ਹੈ। ਇਤਨਾ ਜ਼ਿਆਦਾ ਪੜ੍ਹਿਆ ਕਿ ਸਾਰੇ ਦਿਮਾਗ ਦੇ ਪੁਰਜੇ ਫੇਲ ਹੋ ਗਏ। ਸਤਿਗੁਰੂ ਮਹਾਰਾਜ ਕਹਿੰਦੇ ਬਹੁਤ ਤੀਰਥ ਭਵਿਆ ਤੇਤੋ ਲਵਿਆ, ਜਿੰਨਿਆਂ ਤੀਰਥਾਂ ਤੇ ਬਹੁਤਾ ਗਿਆ ਉਹਨਾਂ ਕਾਮ ਨੂੰ ਬਹੁਤਾ ਲਵਿਆ, ਭਾਵ ਕਹਿੰਦਾ ਮੈਂ ਉੱਥੇ ਨਾਤਾ ਉੱਥੇ ਨਾਤਾ, ਮੈਂ ਇੰਨੀ ਵਾਰ ਇੱਥੇ ਗਿਆ। ਇਹ ਗੱਲਾਂ ਕਿਤੇ ਸੁਣਾਉਣ ਵਾਲੀਆਂ ਹੁੰਦੀਆਂ ਨੇ, ਮੈਂ ਇੰਨੀ ਵਾਰ ਜਾਇਆ। ਕਈ ਆਪਣੀ ਯਾਤਰਾ ਦਾ ਬੜਾ ਰੌਲਾ ਪਾਉਂਦੇ, ਕੋਈ ਕਹੂ ਮੈਂ ਹੇਮਕੁੰਡ ਸਾਹਿਬ 30 ਸਾਲ ਤੋਂ ਜਾ ਰਿਹਾ, 50 ਤੋਂ ਜਾ ਰਿਹਾ। ਜਾ, ਜਿੰਨਾ ਮਰਜ਼ੀ ਜਾਈ ਜਾਓ। ਮਹਾਰਾਜ ਕਹਿੰਦੇ ਜੇ ਰੌਲਾ ਪਾਓਗੇ ਫਿਰ ਤਾਂ ਉਹਦਾ ਫਲ ਹੀ ਨਹੀਂ ਹੈ। ਚੰਗਾ ਕੰਮ ਕਰਕੇ ਦੱਸੀਦਾ ਨਹੀਂ ਕਿਸੇ ਨੂੰ, ਗਲਤ ਇਹ ਵੀ ਮਾੜਾ ਕੰਮ ਕਰਕੇ ਤਾਂ ਦੱਸੋ ਵੀ ਮੈਥੋਂ ਭਾਈ ਗਲਤੀ ਹੋ ਗਈ, ਉਹ ਤਾਂ ਮਾਫ਼ੀ ਨਹੀਂ ਮੰਗਣੀ। ਜਿਹੜਾ ਚੰਗਾ ਚੰਗਾ ਕੰਮ ਆ ਉਹ ਦਿਖਾਵਾ ਕਰਕੇ ਸ਼ਾਬਾਸ਼ ਲੈਣ ਦਾ ਯਤਨ ਕਰਨਾ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਜਿੰਨਾ ਵੀ ਭੇਖ ਕੀਤਾ ਬੰਦੇ ਨੇ ਦੇਹੀ ਨੂੰ ਦੁੱਖ ਦਿੱਤਾ। ਜੇ ਜਟਾਂ ਬਣਾਈਆਂ ਤਾਂ, ਮੁੰਦਰਾਂ ਪਾਈਆਂ ਤਾਂ, ਸਵਾਹ ਪਿੰਡੇ ਤੇ ਮਿਲੀ ਤਾਂ, ਜਿੰਨਾ ਵੀ ਕੋਈ ਭੇਖ ਕੀਤਾ ਕਿਸੇ ਵੀ ਬੰਦੇ ਨੇ, ਜੇ ਸਰੇਵੜਿਆਂ ਵਿੱਚ ਚੱਲਿਆ ਗਿਆ, ਜੈਨੀਆਂ ਵਿੱਚ ਸਰੇਵੜਿਆਂ ਵਿੱਚ, ਉਹਨਾਂ ਨੇ ਵਾਲ ਪੱਟਣੇ ਨੇ ਹੱਥਾਂ ਨੂੰ ਸਵਾਹ ਮਲ ਮਲ ਕੇ, ਸਿਰ ਦਾ ਕੱਲਾ ਕੱਲਾ ਵਾਲ ਪੱਟਦੇ ਨੇ। ਉਹ ਇਹੋ ਜਿਹੇ ਵੀ ਧਰਮ ਨੇ, ਆਰਾਮ ਚਟਾਕਾ, ਜਦੋਂ ਕੇਸ਼ ਟੁੱਟਦਾ ਤਾਂ ਉਦੋਂ ਚਟਾਕਾ ਪੈਂਦਾ। ਕਹਿੰਦੇ ਰਾਮ ਚਟਾਕਾ ਅਵ ਦੁੱਖ ਜਾਤਾ, ਅਵ ਦੁੱਖ ਫਿਰ ਸੁੱਖ, ਫਿਰ ਵਾਲ ਪੱਟ ਦਿੰਦੇ ਉਹਦੇ। ਕਹਿੰਦੇ ਹੁਣੇ ਦੁੱਖ ਪਾਏਗਾ ਫਿਰ ਤੈਨੂੰ ਬੜਾ ਸੁੱਖ ਮਿਲੇਗਾ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋਵੇ ਜੀਆ ਆਪਣਾ ਕੀਆ। ਕਹਿੰਦੇ ਜੀਵ ਤੂੰ ਆਪਣਾ ਕੀਤਾ ਹੋਇਆ ਸਹਾਰ, ਹੁਣ ਸਹਾਰ ਰਿਹਾ ਜੀਵ, ਆਪਣਾ ਕੀਤਾ ਹੋਇਆ ਜੀਵ ਆਪ ਹੀ ਸਹਾਰਦਾ। ਮਹਾਰਾਜ ਨੇ ਨੀ ਕੁਛ ਕਿਹਾ, ਸਤਿਗੁਰੂ ਨੇ ਨੀ ਕਿਹਾ ਕਿ ਕੰਨ ਵਿੰਨਣੇ ਨੇ, ਸਵਾਹ ਮਿਲਣੀ ਹੈ, ਜਾਂ ਕੋਈ ਪੁੱਠੇ ਲਟਕਣਾ ਹੈ, ਇੱਕ ਲੱਤ ਦੇ ਭਾਰ ਖੜਨਾ ਹੈ।